नी सुरत समाई ਪੰਖੇਰੂ ਬਿਨ ਹਰ ਜਾਪਤ ਹੈ ਨੀ ਹੋਰ। ਬੜਾ ਡੂੰਘੀ ਲਾਈਨ ਹੈ। ਮਿਰਗ ਧਰਤੀ ਦਾ ਜਾਨਵਰ ਲਿਆ, ਮੀਨ ਪਾਣੀ ਦਾ ਜਾਨਵਰ ਲਿਆ, ਪੰਖੇਰੂ ਹਵਾ ਦਾ ਜਾਨਵਰ ਲਿਆ, ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਚੌਰ ਚ ਫਿਰ ਕੀ ਐਸੀ ਸੋਹਣੀ ਉਹ ਵਲਪਚੀਅਸ ਮਿਊਜ਼ਿਕ ਕੋ ਅਨਹਦ ਨਾਦ, ਉਹ ਵਾ ਸ਼ਬਦ ਵਾਜੰਤ ਭੇਰੀ, ਉਹਦੇ ਕੰਨ ਸੁਣ ਲੱਗ ਪੈਂਦੇ ਐ। ਸੁਣੀਏ ਬਾਜੈ ਬਾਜ ਸੁਹਾਰੀ,
ਸੁਣੀਏ ਬਾਜ ਬਾਜ ਸੁਹਾਰੀ, ਸੁਣੀਏ ਬਾਜ ਬਾਜ ਸੁਹਾਰੀ, ਸੁਣੀਏ ਬਾਜ ਬਾਜ ਸੁਹਾਰੀ।
ਇਹੋ ਜਿਹੀ ਸ਼ਬਦ ਦੀ ਲੋੜ ਨਾ ਵਿਆਸੀ ਜਨ ਫਿਰ ਹੋਰ ਲਟੋ ਪਟੂ ਪੀਂਘ ਹੋ ਕੇ ਜੁੱਟਦਾ ਵੀ ਕਿਤੇ ਮੇਰੀ ਵੀ ਇਹ ਹਾਲਤ ਹੋ ਜਾਏ। ਸੁਣੀਏ ਸਵੇਰ ਵੇਲਾ ਅੰਦਰ ਹੀ ਭੋਰ ਹੋ ਜਾਂਦਾ ਹੈ। ਭੋਰ ਪਹਿਆ ਮੈਂ ਤੇਰੇ ਹਾ ਮੁਖ ਪੇਖੈ, ਮੇਰਾ ਅੰਦਰ ਸਾਰਾ ਹੀ ਗ੍ਰਹਿ ਮੰਗਲ
ਸੋਲਾ
ਰਹਾਓ। ਸੁਣੀਏ ਪਾਤਸ਼ਾਹੀਆਂ ਕੰਨ ਚ ਗੁਰਮੰਤਰ ਦਿੰਦੀਆਂ ਸੀ। ਸੁਣੀਏ ਏ ਸਰਵਣੋ ਮੇਰਿਓ, ਸਾਚੇ ਸੁਣਨੇ ਨੂੰ ਬਿਠਾਏ, ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਅੰਮ੍ਰਿਤ ਨਾਮ ਸੁਣੋ। ਸੁਣੀਏ ਸਬਦੀ ਗੋਬਿੰਦ ਗੱਜਿਆ,
ਗੁਰ ਸਬਦੀ ਗੋਬਿੰਦ
ਗੱਜਿਆ,
ਗੁਰ ਸਬਦੀ ਗੋਬਿੰਦ ਗੱਜਿਆ, ਗੁਰ ਸਬਦੀ ਗੋਬਿੰਦ
ਭਾਗੀ ਅਨਹਦ ਵਜਿਆ,
ਵਟ ਭਾਗੀ ਅਨਹਦ ਵਜਿਆ।
ਇੱਕ ਕੰਮ ਕਰ, ਸ਼ਬਦ ਇੱਥੋਂ ਸ਼ੁਰੂ ਹੁੰਦਾ ਕਿ ਸਭ ਤੋਂ ਵੱਡੀ ਵਿਧੀ ਕੀ ਹੈ, ਤੂੰ ਉਹ ਆਰ ਕਰ ਰੱਬ ਨੂੰ ਮਿਲਣ ਵਾਲਾ, ਬਾਕੀ ਆਰ ਸਾਰੇ ਛੱਡ ਦੇ ਤੂੰ। ਸਗਲ ਬਿਧੀ ਜੁਰੇ ਆਹੁਰ ਕਰਿਆ,
ਸਗਲ ਬਿਧੀ ਜੁਰੇ ਆਹੁਰ ਕਰਿਆ।
ਕਿਸੇ ਕੰਮ ਨੂੰ ਹਿੰਮਤ ਪਾ ਕੇ ਹੱਲਾ ਮਾਰ ਕੇ ਉਹਨੂੰ ਕੰਮ ਨੂੰ ਕਰਨ ਨੂੰ ਆਰ ਕਹਿੰਦੇ ਆ। ਮਹਾਰਾਜ ਦੀ ਬਾਣੀ ਚ ਕਹਿੰਦਾ, ਹੋਰ ਸਾਰੇ ਆਰ ਕਰਦਾ ਫਿਰਦਾ, ਇੱਕ ਆਰ ਨੀ ਤੂੰ ਕਰਦਾ, ਉਹ ਹੈ ਸਗਲ ਬਿਧੀ ਜੁਰੇ
ਆਹੁਰ ਕਰਿਆ, ਸਗਲ ਬਿਧੀ
ਸਜਿਓ ਸਗਲ ਅੰਦੇਸਾ
ਤਜਿਆ ਸਗਲ ਅੰਦੇਸਾ
ਆਸ ਅੰਦੇਸੇ ਤੇ ਨਹਿ ਕੇਵਲ ਹਾਮੇ ਸਭ ਦੇ ਜਲਾਏ ਕੋਈ ਸਾਰੇ ਆਸ ਅੰਦੇਸੇ ਲਾਹ ਕੇ ਤੇ ਜੁੱਟ ਪੈਸ ਨੂੰ ਤੇ ਕੀ ਹੋਵੇਗਾ ਇਹ ਹੈ ਤੇਰੇ ਆਪਣੇ ਘਰ ਦਾ ਕਾਰਜ ਆਰੰਭ ਹੋਣਾ ਅੰਦਰ
ਕਾਰਜ ਸਗਲ ਆਰੰਭਿਓ ਘਰ ਦਾ ਕਾਰਜ ਸਗਲ ਆਰੰਭਿਓ ਘਰ ਦਾ
ਠਾਕੁਰ ਕਾ ਭਾਰੂ ਮੈਂ ਸਵਾਰਾਂ ਕਿੱਦਾਂ ਉਹਦੇ ਅੰਦਰ ਤੇ ਝਾੜੂ ਵੀ ਨਹੀਂ ਵੱਜ ਸਕਦਾ ਕੋਈ ਵੈਕਿਊਮ ਨਾ ਅੰਦਰੋਂ ਕਿਤੇ ਮੈਂ ਸਫਾਈ ਨਹੀਂ ਕਰ ਸਕਦਾ ਅੰਦਰ ਦੀ ਕਾਹਦੇ ਨਾ ਕਰਾਂ ਓਏ ਮਨ ਲਾ ਕੇ ਨਾਮ ਜਪਣਾ ਹੀ ਉਹਦੀ ਸਫਾਈ ਕਰਨੀ ਹੈ ਮਨੂਆ ਲਾਏ ਸਵਾਰੇ ਥਾਨਾ ਲਾ ਕੇ ਨਾਮ ਜਪ ਇਹੋ ਹੀ ਅੰਦਰਲਾ ਸਵਾਰਨਾ ਹੈ ਔਰ ਮਨ ਲਾ ਕੇ ਤੂੰ ਬਾਹਰ ਉਹ ਡੇਢ ਦੋ ਵਜੇ ਦੇ ਵਿੱਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਚ ਉਹ ਟਿਕਟਾਂ ਨਹੀਂ ਮਿਲਦੀਆਂ ਕਈ ਕਈ ਦਿਨ ਉੱਥੇ ਕੀਰਤਨ ਬੰਦ ਹੋ ਜਾਂਦਾ ਉਸ ਫਿਰ ਥਾਂ ਨੂੰ ਨਾ ਅੰਦਰ ਪੁਜਾਰੀਆਂ ਦਾ ਉਸ ਡੇਢ ਖਰੇ ਕਿੰਨੇ ਰਾਤ ਦੇ ਜਿਹੜੀ ਚੌਂਕੀ ਆ ਉਹ ਤਿੰਨ ਦੋ ਢਾਈ ਘੰਟੇ ਦੀ ਉੱਥੇ ਕੋਈ ਜਾ ਨਹੀਂ ਸਕਦਾ ਬਗੈਰ ਪਰਮਿਟ ਤੋਂ ਉਹ ਕੀ ਕਰਦੇ ਹੋ ਸਭ ਕੁਝ ਚੱਕ ਕੇ ਫਿਰ ਉਹਨੂੰ ਦੁੱਧ ਆਣਾ ਲੱਸੀਆਂ ਨਾ ਉਸ ਅੰਦਰ ਥਾਂ ਨੂੰ ਧੋਂਦੇ ਫਿਰ ਸਾਰੇ ਲੈ ਕੇ ਤੇ ਉਹਦੀ ਬੜੀ ਮੁਸ਼ਕਲ ਨਾਲ ਟਿਕਟ ਮਿਲਦੀ ਹੈ ਇਹ ਉਹਦੇ ਵੱਲ ਇਸ਼ਾਰਾ ਨਹੀਂ ਹੈ ਜਿਹੜਾ ਮਨੂਆ ਲਾਉਣਾ ਇਹ ਮਨ ਨੂੰ ਨਾਮ ਜਪ ਕੇ ਜਿਹੜਾ ਲਾਉਣਾ ਬੜਾ ਮੁਸ਼ਕਲ ਬਾਣੀ ਹੈ ਇਹ ਮਧਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ ਮਨੂਆ ਲਾਏ ਸਵਾਰੇ ਥਾਨਾ ਜੀ ਮਨ ਲਾ ਕੇ ਸਵਾਰ ਥਾਨ ਨੂੰ ਸਵਾਰੋ ਉਹਦੇ 'ਚ ਹੋਰ ਡੂੰਘਾ ਭਾਵ ਹੈ ਮਨ ਨਾਮ ਜਿਹੜਾ ਜਪਣਾ ਉਹ ਹੈ ਸੱਚ ਸਭ ਦੇ ਮਲਖ ਗੁਰਮੁਖ ਨੇ ਮਾਂ
ਗੁਰਮੁਖ ਨੇ ਮਾਂ
ਮਤ ਤੂੰ ਮਨ ਮਾਣ ਕਰੇ ਮਤ ਤੂੰ ਮਨ ਮਾਣ ਕਰੇ ਜੇ ਹਾਂ ਕਿਛ ਜਾਣਦਾ
ਮਤ ਤੂੰ ਮਨ ਮਾਣ ਕਰੇ ਜੇ ਹਾਂ
ਛੱਡ ਦੇ ਸਭ ਚਿਤਰਾਈਆਂ ਛੱਡ ਦੇ ਗੁਰਮੁਖ ਨੇ ਅੰਤਰੇ ਅਗਿਆਨ ਅੰਤਰੇ ਅਗਿਆਨ ਹਾਂ ਬੁੱਧੇ ਹੈ ਹਲੀ
ਅੰਤਰੇ ਅਗਿਆਨ
ਕੀ ਕਰ ਹੋਰ ਨਾਮ ਜਪ ਸੱਚ ਸਭ ਦੇ ਮਲਖ ਉਹ ਜਿਹੜਾ ਗੁਰੂ ਨਾਨਕ ਨੇ ਸਾਬਣ ਇਜਾਦ ਕੀਤਾ ਹੈ ਉਹ ਕੇਸ਼ ਨਖਾਰ ਉਹ ਐਸਾ ਸੋਹਣਾ ਸਾਬਣ ਹੈ ਨਾਮ ਜਪਣ ਵਾਲਾ, ਸਭ ਮਲ ਲਾ ਕੇ ਸਭ ਥੰਧਿਆਈ ਸਭ ਕੜ ਸਿੱਟੂ ਫੜ ਕੇ, ਉਹ ਹੈ ਉਹ ਜਿਹੜਾ ਕੇਸ ਨਿਖਾਰ ਸਾਬਣ ਹੈ ਉਹ ਇਹੋ ਹੀ ਹੈ ਸੱਚ ਸਭ ਤੇ ਮਲਖੋ। ਕਿਆ ਸੋਹਣਾ ਸ਼ੈਂਪੂ ਤੈਨੂੰ ਦਿੱਤਾ ਹੈ ਸੱਚ ਸਭ ਤੇ ਮਲਖੋ। ਬਾਹਰਲੀ ਮੈਲ ਕੀ ਤੋੜਨ ਡਿਆ ਅੰਤਰ ਅਗਿਆਨ, ਹਾਂ ਮਨ ਹੈ ਖੁਦ ਹੈ
ਅੰਤਰ ਅਗਿਆਨ, ਹਾਂ ਖੁਦ ਹੈ
ਸੱਚ ਸਭ ਦੇ ਮਲਖੋ। ਸੱਚ ਸਭ ਦੇ ਮਲਖੋ, ਤੇ ਬਾਹਰ ਨਾਵੋ ਗਾਹੇ ਜੀਓ,
ਤੇ ਬਾਹਰ ਨਾਵੋ ਗਾਹੇ ਜੀਓ,
ਮਨ ਤੋ ਗੁਰ ਸਭ ਮਨ ਤੋ ਗੁਰ ਸਭ ਦੇ
ਲਾਗੋ,
ਸੱਚ ਸਭ ਦੇ ਮਲਖੋ। ਜਿਸ ਕਰਕੇ ਮਨ ਨਾਲ ਨਾਮ ਜਪ ਪਿਆਰ ਨਾ ਪਾਈ ਰੀ ਰਾਮ ਕਹੋ ਚਿਤ ਲਾਏ, ਮਨੁਆ ਬਾਹਰ ਜਾਤੋਂ ਠਾਕ ਰਹਾਏ, ਇਸ ਨੂੰ ਘਰ ਅੰਦਰ ਹੀ ਰੱਖ ਕੇ ਅੰਦਰ ਹੀ ਨਾਮ ਜਪਦਾ ਰਹੇ, ਇਹ ਪੰਛੀ ਅੰਦਰਲੀ ਟਹਿਣੀ ਤੋਂ ਉੱਡ ਕੇ ਬਾਹਰ ਨਾ ਜਾਏ। ਇਸ ਕਰਕੇ ਜਿਹੜਾ ਮਨ ਨੂੰ ਅੰਦਰ ਡੱਕ ਡੱਕ ਕੇ ਨਾਮ ਜਪਣਾ ਹੈ, ਇਹੋ ਹੀ ਅੰਦਰਲਾ ਸਵਾਨ ਥਾਰਨਾ ਹੈ। ਮਨੁਆ ਲਾਏ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਆਇਆ ਵਾ, ਉਹਨਾਂ ਨੂੰ ਪੁੱਛਾਂ ਉਹਨਾਂ ਦੇ ਸ਼ਬਦਾਂ ਕੋਲੋਂ, ਪੁੱਛੋ ਸੰਤਾਂ ਜਾਏ ਫਿਰ ਕੀ ਮੈਂ ਕੀਤਾ, ਮੈਂ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ, ਮੈਂ ਖੋਜਤ ਖੋਜ ਮੈਂ ਪਾਹੁਨ ਮਿਲਿਓ,
ਖੋਜਤ ਖੋਜ ਮੈਂ ਪਾਹੁਨ ਮਿਲਿਓ।
ਇੱਕ ਪਾਹਨ ਲਫ਼ਜ਼ ਆਏਗਾ, ਇੱਕ ਪਾਹੁਨ ਆਏਗਾ, ਉਹਦੇ ਮੈਨੇ ਆ ਵਾਘ ਰੂਪ, ਜਿਹੜਾ ਪ੍ਰਾਹੁਣਾ ਘਰ ਚ ਆਉਂਦਾ ਉਹਨੂੰ ਪਾਹੁਨ ਕਹਿੰਦੇ ਆ, ਤੇ ਪਾਹਨ ਜਿੱਥੇ ਆਏ ਉਹ ਪੱਥਰ ਦਾ ਮਤਲਬ ਹੈ, ਇੱਥੇ ਪ੍ਰਾਹੁਣੇ ਦਾ ਮਤਲਬ ਹੈ। ਉਹ ਜਿਹੜਾ ਅੰਦਰਲਾ ਪ੍ਰਾਹੁਣਾ ਉਹਦੇ ਨਾਲ ਫਿਰ ਮੈਂ ਲੱਗ ਕੇ ਭਗਤੇ ਕਰੂੰ ਨੇਵ ਪਾਏ, ਉਹ ਜਿਹੜਾ ਅੰਦਰ ਹੈ ਉਹਦੇ ਲਈ ਹੋਏ ਨਿਮਾਣਾ, ਸਤਿ ਗੁਰ ਆ ਗਏ
ਹੋਏ ਨਿਮਾਣਾ, ਸਤਿ ਗੁਰ ਆ ਗਏ,
ਮਨ ਤੂੰ ਮਤ ਮਾਣ ਕਰੇ ਜੇ ਹਾਂ ਕਿਛ ਜਾਣਦਾ,
ਮਨ ਤੂੰ ਮਤ ਮਾਣ ਕਰੇ ਜੇ ਹਾਂ ਕਿਛ ਜਾਣਦਾ,
ਗੁਰਮੁਖ ਨੇ ਮਾਣ ਭਗਤੇ ਕਰੂੰ ਨਿਵੇ ਪਾਏ,
ਭਗਤੇ ਕਰੂੰ ਨਿਵੇ ਪਾਏ।
ਭਾਈ ਰਹਾਉ ਦੀ ਤੁਕ ਕੀ ਹੋ ਗਿਆ ਜਦੋਂ ਏਦਾਂ ਭਗਤੀ ਕੀਤੀ?
ਸੁਣੀਏ ਬਾਜੈ ਬਾਜ
ਆ ਗਿਆ ਰੱਬ ਹੁਣ ਸੇਜ ਦੇ ਉੱਤੇ, ਅੰਦਰ ਹੀ ਸੇਜ ਹੈ, ਅੰਦਰ ਹੀ ਰੱਬ ਹੈ। ਤੇ ਜਬ ਪਿਰਿਆ ਆਏ ਬਸੇ ਗ੍ਰਹਿ ਆਸਨੇ,
ਜਬ ਪਿਰਿਆ ਆਏ ਬਸੇ ਗ੍ਰਹਿ ਆਸਨੇ।
ਫਿਰ ਉੱਚੀ ਉੱਚੀ ਧੁਨ ਨਾ ਮੈਂ ਮੰਗਲ ਨਾ ਨਾਮ ਜਪਿਆ,
ਤਬ ਹਮ ਮੰਗਲ ਗਾਇਆ, ਤਬ
ਸਾਜਨ ਮੇਰੇ ਪੈ ਸੁਹੇਲੇ,
ਸਾਜਨ ਮੇਰੇ ਪੈ ਸੁਹੇਲੇ,
ਪ੍ਰਭ ਪੂਰਾ ਗੁਰੂ
ਮਿਲਾਇਆ, ਪ੍ਰਭ ਪੂਰਾ ਗੁਰੂ ਮਿਲਾਇਆ।
ਅੰਦਰ ਹੈ ਜੇ ਪੂਰਾ ਗੁਰੂ ਹੈ ਤੇ ਅਧੂਰੇ ਵੀ ਹੋਣਗੇ ਜ਼ਰੂਰ, ਇਸ ਕਰਕੇ ਅਧੂਰਿਆਂ ਕੋਲੋਂ ਬਚਣਾ, ਪੂਰੇ ਦੀ ਲੜ ਅੰਦਰ ਲੱਗਣਾ ਹੈ। ਜੇ ਪੂਰਾ ਗੁਰੂ ਹੈ ਤੇ ਅਧੂਰੇ ਵੀ ਹੁੰਦੇ ਨੇ।
ਪੂਰਾ ਗੁਰੂ ਮਿਲਾਇਆ,
ਹੋਰ ਇਕਾਰਾ ਵਰਤ ਗਿਆ। ਉਹ ਮੈਂ ਇਕੱਲਾ ਨਹੀਂ ਤਰਿਆ, ਮੇਰੇ ਸਾਥੀ ਵੀ ਸਾਰੇ,
ਸਖੀ ਸਹੇਲੀ
ਗੁਰੇ ਕਾਰਜ ਹਮਾਰੇ ਪੂਰੇ,
ਗੁਰੇ ਕਾਰਜ ਹਮਾਰੇ ਪੂਰੇ।
ਲਓ ਮੇਰਾ ਵਿਆਹ ਵੀ ਹੋ ਗਿਆ ਫਿਰ ਅੰਦਰ ਹੀ। ਉਹ ਐਸਾ ਵਿਆਹ ਹੋਇਆ, ਉਹ ਹੁਣ ਛੱਡ ਕੇ ਜਾਣਾ ਹੀ ਨਹੀਂ ਉਹਨੇ ਕਿਤੇ ਮੈਨੂੰ।
ਕਹੋ ਨਾਨਕ ਵਾਰ ਮਿਲਿਆ ਸੁਖਦਾਤਾ, ਕਹੋ ਨਾਨਕ ਵਾਰ ਮਿਲਿਆ ਸੁਖਦਾਤਾ।
ਬਾਕੀ ਤੇ ਤੁਹਾਨੂੰ ਛੱਡ ਕੇ ਚਲੇ ਜਾਏਗਾ ਜਾਂ ਦੂਰ ਵੀ ਚਲੀ ਜਾਊਗਾ, ਪਰ ਉਹਨੇ ਕਦੀ ਨਹੀਂ ਕਿਤੇ ਵੀ ਜਾਣਾ।
ਕਹੋ ਨਾਨਕ ਵਾਰ ਮਿਲਿਆ ਸੁਖਦਾਤਾ,
ਕੰਨਾਂ 'ਚ ਗੁਰਮੰਤਰ ਦੇਣ ਦੀ ਪਾਰਸ ਕਲਾ ਦੇ ਸ਼ਬਦ ਪੜ੍ਹੇ ਹੈ ਅਸੀਂ, ਔਰ ਪਹਿਲਾ ਸ਼ਬਦ ਮਹੱਲੇ ਪਹਿਲੇ ਦਾ ਲਿਆ।
ਕੰਨੀ ਸੁਰਤ ਸੁਣਾਏ,
ਪਰ ਪਹਿਲਾਂ ਗੁਰੇ ਮੰਤ ਦਿਓ ਹਰ ਕਾਨ, ਗੁਰੇ
ਮੰਤ ਦਿਓ ਹਰ ਕਾਨ।
ਇਹੋ ਹੀ ਚਾਲ ਗੁਰਮੁਖੀ ਚਲਾਈ ਬਾਬੇ ਨਾਨਕ ਨਾਲ। ਇਹ ਚਾਲ, ਇਹਨੂੰ ਚਾਲ ਨੂੰ ਗੁਰਮੁਖੀ ਚਾਲ ਕਹਿੰਦੇ ਆ, ਤੇ ਇਹਨੂੰ ਕਿਹਾ
ਚਾਲ ਨਿਰਾਲੀ ਗੁਰਮੁਖੀ,
ਗੁਰ
ਦੇਖਿਆ ਸੋਹਣੇ ਮਨ ਪਿੰਨ,
ਇਹ ਚਾਲ ਨਿਰਾਲੀ ਗੁਰਮੁਖੀ। ਦੀਖਿਆ ਲੈਣੀ ਕਿੰਨੀ ਜ਼ਰੂਰੀ ਹੈ।
ਇਹ ਚਾਲ ਸਫਲ ਹੈ ਸਫਲ ਹੈ।
ਦੂਜੀ ਸੇਵਾ ਤੇ ਨਹੀਂ ਉਹਨੇ ਰੀਝਣਾ, ਇੱਕ ਖਾਸ ਸੇਵਾ ਪਿਛਲੀਆਂ ਸ਼ਬਦ ਚੌਂਕੀਆਂ ਸ ਅਸੀਂ ਲੈ ਆ।
ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਮੇਰੀ ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਹਰ ਮੇਰੀ ਕਥਾ ਕਹਾਣੀ ਜੀ, ਹਰ ਮੇਰੀ ਕਥਾ ਕਹਾਣੀ ਜੀ, ਹਰ ਮੇਰੀ ਕਥਾ ਕਹਾਣੀ ਜੀ।
ਹਰ ਕੀ ਤੁਮ ਸੇਵਾ ਕਰੋ, ਰੱਬ ਨਹੀਂ ਹੈ, ਰੱਬ ਦੀ ਕਿੱਦਾਂ ਸੇਵਾ ਕਰਾਂਗੇ, ਸਾਨੂੰ ਤਾਂ ਪਤਾ ਨਹੀਂ ਕਿੱਥੇ ਆ। ਹਰ ਦਾ ਤਾਂ ਕੋਈ ਚੱਕਰ ਚੇਨ ਕੁਛ ਨਹੀਂ ਪਤਾ, ਹਰ ਸ਼ਬਦ ਆਲ ਇਸ਼ਾਰਾ ਹਰ ਕੀ
ਸੇਵਾ ਕਰੋ,
ਦੂਜੀ ਸੇਵਾ
ਕਰੋ ਨਾ ਕੋਈ ਜੀ, ਦੂਜੀ ਸੇਵਾ ਕਰੋ ਨਾ ਕੋਈ ਜੀ।
ਪਰ ਉਹ ਪੁਜਾਰੀ ਟੋਲਾ ਕਹਿੰਦਾ ਨਹੀਂ, ਤੁਸੀਂ ਹੋਰ ਕੋਈ ਸੇਵਾ ਨਹੀਂ ਕਰਨੀ ਆ, ਇਹਦੇ 'ਚ ਹੀ ਦਸਵੰਧ ਦੇਣਾ ਇਹੋ ਸੇਵਾ। ਨਾਮ ਦਾ ਤਾਂ ਉਹਨਾਂ ਨੂੰ ਆਪ ਨਹੀਂ ਪਤਾ, ਅਤੇ ਮਹਾਰਾਜ ਦਾ ਸ਼ਬਦ ਕਰ ਰਿਹਾ ਦੂਜੀ ਸੇਵਾ
ਕਰੋ ਨਾ ਕੋਈ ਜੀ, ਦੂਜੀ ਸੇਵਾ ਕਰੋ ਨਾ ਕੋਈ ਜੀ।
ਹਰ ਕੀ ਸੇਵਾ ਤੇ ਮਨੋ
ਜਿੰਦਿਆਂ ਫਲ ਪਾਈਐ,
ਹਰ ਮੇਰੀ
ਪ੍ਰੀਤ ਪ੍ਰੀਤ ਹੈ, ਹਰ ਮੇਰੀ
ਹਰ ਮੇਰੀ
ਪ੍ਰੀਤ।
ਇੱਥੇ ਵੀ ਸ਼ਬਦ ਨੂੰ ਕਹਿਣਾ, ਸ਼ਬਦ ਦੀ ਪ੍ਰੀਤ, ਸ਼ਬਦ ਨਾਲ ਪਿਆਰ ਪਾਉਣਾ, ਸ਼ਬਦ ਹੀ ਸਭ ਕੁਛ ਹੈ ਸਿੱਖ ਲਈ।
ਹਰ ਮੇਰੀ ਪ੍ਰੀਤ ਪ੍ਰੀਤ ਹੈ, ਹਰ ਮੇਰੀ
ਹਰ
ਮੇਰੀ ਪ੍ਰੀਤ ਪ੍ਰੀਤ ਹੈ।
ਕੋਈ ਕੱਚੀਆਂ ਪਿੱਲੀਆਂ ਕਥਾ ਨਹੀਂ ਸੁਣਨੀਆਂ ਗੁਰੂਆਂ ਦੀਆਂ ਜਾਂ ਸਾਰੀਆਂ, ਸਭ ਬਕਵਾਸ ਹੈ, ਟਾਈਮ ਜ਼ਾਇਆ ਕਰਨਾ, ਮਗਜ਼ ਮਾਰਨਾ, ਇਹ ਟਾਈਮ ਆ ਮਾਰ। ਦੇਖੋ ਮਹੱਲਾ ਤੀਜਾ ਕੀ ਕਹਿ ਰਿਹਾ, ਮੇਰੀ ਕਥਾ ਕਹਾਣੀ ਕੀ ਹੈ,
ਹਰ ਮੇਰੀ ਪ੍ਰੀਤ
ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ,
ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ।
ਇੱਥੇ ਵੀ ਗੁਰੂ ਦੇ ਨਹੀਂ ਹੈ, ਸ਼ਬਦ ਵਾਲ ਇਸ਼ਾਰਾ, ਇੱਕੋ ਹੀ ਰਹਾਉ ਦੀ ਤੁਕ ਹੈ ਏਡੇ ਵੱਡੇ ਸ਼ਬਦ 'ਚ, ਵੀ ਜਿਹੜੀ ਜਿਹੜੀ ਸ਼ਬਦ ਨੂੰ ਪਿਆਰ ਕਰਨੇ ਆਏ ਆ, ਆਓ ਮੇਰੇ ਨਾਲ ਮਿਲੋ।
ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ,
ਗੁਰ ਨਹੀਂ ਹੈ ਗੁਰੂ, ਗੁਰੂ ਸਾਹਿਬ ਬੁਲਾਉਣਾ ਹੈ,
ਤੂੰ ਮੇਰੇ ਗੁਰੂ ਕੇ ਪਿਆਰੇ।
ਆਏ ਮਿਲ
ਗੁਰ ਸਿੱਖ ਆਏ
ਯਾਦ ਰੱਖੋ ਰਹਾਓ ਦੀ ਤੁੱਕ ਗੁਰਸਿੱਖ ਨੂੰ ਕਹਿ ਰਹੀ ਹੈ ਜਿੰਨੇ ਦੇਖਿਆ ਲੈ ਰਹੀ ਹੈ, ਬਾਕੀ ਸੰਗਤ ਹੈ ਲੇਕਿਨ ਖਾਸ ਸ਼ਬਦ ਉਹਦੇ ਵੱਲ ਹੈ।
ਆਏ ਮਿਲ ਗੁਰਸਿੱਖ ਆਏ
ਦੇਹਾਂ ਦੀਆਂ ਕਹਾਣੀਆਂ ਨਾ ਸੁਣੀ ਕੀ
ਹਰ ਕੀਆਂ ਕਥਾ ਕਹਾਣੀਆਂ ਹਰ ਕੀਆਂ ਕਥਾ ਕਹਾਣੀਆਂ ਹਰ ਕੀਆਂ ਕਥਾ
ਗੁਰਮੀਤ ਸੁਣਾ ਰਿਹਾ ਹੈ। ਮਹੱਲਾ ਤੀਜਾ
ਹਰ ਮੇਰੀ ਪ੍ਰੀਤ
ਕੀ ਹੋਈ
ਸਾ ਸੇਵਾ ਕੀਤੀ ਸਫਲ ਹੈ ਸਾ ਸੇਵਾ ਕੀਤੀ ਸਫਲ ਹੈ
ਜਿਤ ਸਤਿਗੁਰ ਕਾ ਮਨ
ਮਨ ਮੰਨੇ
ਜਿਤ ਸਤਿਗੁਰ
ਕਾ ਮਨ ਮੰਨੇ
ਜੇ ਕਿਤੇ ਤੂੰ ਸਤਿਗੁਰ ਨੂੰ ਮਨਾ ਗਿਆ ਉਹਦਾ ਮਨ ਨਾਮ ਜਪ ਜਪ ਕੇ ਉਹ ਖੁਸ਼ ਹੁੰਦਾ ਹੈ ਬੜਾ। ਹਾਂ ਕੁਰਬਾਨੇ ਜਾਓ ਮੇ ਰਵਾਨਾ ਲੈਣ ਜੋ ਤੇਰਾ ਨਾਂ ਲੈਣ ਜੋ ਤੇਰਾ ਨਾਂ ਤੇ ਨਾ ਕਿ ਹਾਂ ਸਾਧ ਕੁਰਬਾਨੇ ਬਾਬੇ ਨਾਨਕ ਨੂੰ ਤੇ ਮਨਾਉਣਾ ਹੀ ਬੜਾ ਸੌਖਾ। ਨਾਮ ਜਪੋ ਨਹੀਂ ਮੰਨੂਗਾ ਅਸੀਂ ਫੜ ਲੈਣਾ ਉਹਨੂੰ ਕਿਉਂਕਿ ਉਹ ਆਪ ਹੀ ਤੇ ਲਿਖ ਰਿਹਾ। ਫਿਰ ਕਹਿੰਦਾ ਇੱਕ ਵਾਰੀ ਨਹੀਂ ਸੌ ਵਾਰੀ ਤੁਸੀਂ ਨਾਮ ਜਪ ਕੇ ਦੇਖੋ ਤਾਂ ਸਹੀ ਪਰ ਅਸੀਂ ਤੇ ਹੋਰ ਹੀ ਸੇਵਾ 'ਚ ਲੱਗੇ ਹਾਂ। ਮਹਾਰਾਜ ਕਹਿੰਦੇ ਉਹ ਸੇਵਾ ਨਹੀਂ ਸਾ
ਸੇਵਾ
ਜਿਤ ਸਤਿਗੁਰ ਕਾ ਮਨ ਮੰਨੇ
ਜਿਤ ਸਤਿਗੁਰ ਕਾ ਮਨ ਮੰਨੇ ਜਿਤ ਸਤਿਗੁਰ ਕਾ ਮਨ ਮੰਨੇ ਜਿਤ ਸਤਿਗੁਰ ਕਾ
ਜੇ ਕਿਤੇ ਉਹਦਾ ਮਨ ਮੰਨ ਗਿਆ ਜਾਂ ਸਤਿਗੁਰ ਦੀ ਕਹਿ ਮਨ
ਮੰਨਿਆ
ਤਾਂ ਪਾਪ ਕਸਮ ਮਲ ਭੰਨੇ
ਤਾਂ ਪਾਪ ਕਸਮ ਮਲ ਭੰਨੇ ਤਾਂ ਪਾਪ ਕਸਮ ਮਲ ਭੰਨੇ ਤਾਂ ਪਾਪ ਕਸਮ ਮਲ ਭੰਨੇ
ਇੱਕੋ ਉਪਦੇਸ਼ ਦੇਣਾ ਉਹਨੇ ਤੈਨੂੰ। ਇਹਨੂੰ ਉਪਦੇਸ਼ ਵੀ ਕਿਹਾ, ਗੁਰਮੰਤਰ ਵੀ ਕਿਹਾ, ਦੀਖਿਆ ਵੀ ਕਿਹਾ, ਬਚਨ ਵੀ ਕਿਹਾ, ਨਾਮ ਵੀ ਕਿਹਾ, ਕਈ ਟੂ ਬ੍ਰੇਕ ਦੀ ਮਨੋਟਨੀ ਇਸ ਗੁਰਬਾਣੀ 'ਚ ਮਨੋਟਨੀ ਨੂੰ ਬ੍ਰੇਕ ਕਰਨ ਲਈ ਇਸ ਲਈ ਇੰਨੇ ਸ਼ਬਦ ਹੈ। ਤੈਨੂੰ ਉਪਦੇਸ਼ ਵੀ ਕਿਹਾ,
ਉਪਦੇਸ਼
ਨਾਲ ਗੁਰੂ ਦੱਸ ਵੀ ਗਏ ਨੇ ਸ਼ਬਦ
ਉਪਦੇਸ਼ ਦਿੱਤਾ ਸਤੇ ਗੁਰੂ ਦਿੱਤਾ ਸਤੇ ਗੁਰੂ।
ਉਹ ਕੀ ਸੀ? ਉਹ ਕੰਨ 'ਚ ਸੁਣਦੇ ਸੀ ਸਿੱਖ, ਸੋ ਸੁਣਿਆ
ਸਿੱਖੀ ਚੰਨੇ ਸੋ ਸੁਣਿਆ ਸਿੱਖੀ ਚੰਨੇ ਸੋ ਸੁਣਿਆ ਸਿੱਖੀ ਚੰਨੇ ਸੋ ਸੁਣਿਆ ਸਿੱਖੀ ਚੰਨੇ।
ਹੁਣ ਕੋਈ ਭਰਮ ਰਹਿ ਨਹੀਂ ਜਾਣਾ ਚਾਹੀਦਾ ਵੀ ਅਸੀਂ ਜੋ ਪਿੱਛੇ ਕਹਿ ਆ ਰਹੇ ਹਾਂ ਇਹ ਦੀਖਿਆ ਦੀ ਰਸਮ ਦਸਮ ਪਾਤਸ਼ਾਹ ਨਾਲ ਕਿਉਂ ਬਦਲੀ, ਕਾਹਦੇ ਲਈ ਬਦਲੀ, ਇਹ ਅਸੀਂ ਗਾਂਹ ਆਵਾਂਗੇ। ਪਹਿਲਾਂ ਅਸੀਂ ਇਹ ਸਿੱਧ ਕਰ ਲਈਏ ਵੀ ਨੌਵਾਂ ਪਾਤਸ਼ਾਹੀਆਂ ਤੱਕ ਸਿੱਖ ਕੰਨ 'ਚ ਮੰਤਰ ਲੈਂਦੇ ਸੀ। ਸੋ ਸੁਣਿਆ ਸਿੱਖੀ ਕੰਨੇ, ਸੋ ਸੁਣਿਆ ਸਿੱਖੀ ਕੰਨੇ, ਸੋ ਸੁਣਿਆ ਸਿੱਖੀ ਕੰਨੇ, ਸੋ ਸੁਣਿਆ ਸਿੱਖੀ ਕੰਨੇ। ਉਪਦੇਸ਼ ਕਿਹੜਾ?
ਸਤੇ ਸਾਰ
ਦਸਮ ਪਾਤਸ਼ਾਹ ਨੂੰ ਕਾਹਦੀ ਚ ਬੰਦ ਦਿੱਤਾ? ਬੋਲੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਉਪਦੇਸ਼ ਜੇ
ਦਿੱਤਾ ਸਤਿਗੁਰੂ, ਉਪਦੇਸ਼ ਜੇ ਦਿੱਤਾ ਸਤਿਗੁਰੂ।
ਇਹੋ ਹੀ ਹੈ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਅਸੀਂ ਪਿੱਛੇ ਦੱਸਿਆ ਸੀ ਵੀ ਗੁਰ ਸਤਿਗੁਰ ਸਿਰਫ ਬਾਬੇ ਨਾਨਕ ਨੂੰ ਕਿਹਾ ਹੈ। ਸਤਿਗੁਰ ਅਕਾਲ ਪੁਰਖ ਦੀ ਬਹੁਤ ਵੱਡੀ ਜੋਤ ਹੈ ਜੋ ਸਾਰੇ ਹੀ ਪਸਰ ਰਹੀ ਹੈ, ਪਰ ਉਹ ਆਈ ਸੀ ਗੁਰੂ ਨਾਨਕ 'ਚ, ਇਸ ਕਰਕੇ ਗੁਰੂ ਨਾਨਕ ਨੂੰ ਹੀ ਕਿਹਾ ਗੁਰ ਸਤਿਗੁਰ। ਉਸੇ ਨਾਲ ਇਹ ਸਿੱਖੀ ਪੰਥ ਚਲਾਇਆ, ਸਿੱਖੀ ਰਾਸਤਾ, ਅਤੇ ਉਹ ਲਿਖਿਆ ਗੁਰ ਮਹੱਲਾ ਚੌਥਾ ਲਿਖਦਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ 'ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਨਾਲੇ ਦੱਸ ਵੀ ਗਏ ਉਪਦੇਸ਼, ਨਾਲੇ ਵਿੱਚੇ ਲਪੇਟ ਵੀ ਗਏ ਅਤੇ ਜਪਣ ਦਾ ਤਰੀਕਾ ਵੀ ਦੱਸ ਗਏ ਵੀ ਇਹਨੂੰ ਰਿਪੀਟ ਕਰਨਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਉਪਦੇਸ਼ ਸਤਿਗੁਰ ਕਾ
ਪਾਣਾ
ਆਵਾ ਪਾਣਾ, ਜਿਹੜਾ ਸ਼ਬਦ ਦਾ ਕਮਾਉਣਾ, ਗੁਰਮੰਤਰ ਦਾ ਜਪਣਾ, ਇਹੋ ਹੀ ਹੈ। ਸੋ ਸਿੱਖ ਸਖਾ ਬੰਧਪ ਹੈ ਪਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਨਾ ਵੀ ਬਾਹਰੋਂ ਲਿਬਾਸ ਪਾ ਲਏ ਅਤੇ ਮਾਰ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਾਂ ਪਿਛਲੇ ਪੁਰਾਤਨ ਸਿੰਘਾਂ ਵਾਲਾ ਲਿਬਾਸ ਪਾ ਕੇ ਸਾਰਾ ਸਿੰਘ ਜੀ ਮੈਂ ਅਤੇ ਉਹ ਭਾਈ ਉਹ ਨਹੀਂ ਭਾਣੇ 'ਚ ਆਉਣਾ, ਭਾਣੇ 'ਚ ਆ ਇਸ ਤਰ੍ਹਾਂ ਆਉਣਾ ਹੈ ਜੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ, ਇਹ ਤੁਹਾਡਾ ਆਪਣਾ ਭਾਣਾ ਵੈ। ਸਤਿਗੁਰ ਦਾ ਭਾਣਾ ਕੀ ਹੈ?
ਉਪਦੇਸ਼ ਜੇ ਦਿੱਤਾ ਸਤਿਗੁਰ ਕਾ ਪਾਣਾ ਮੰਨਿਆ, ਸਤਿਗੁਰ ਕਾ ਪਾਣਾ ਮੰਨਿਆ।
ਉਹਨਾਂ ਨੂੰ ਫਿਰ ਚੌਗਣੇ ਰੰਗ ਲੱਗਣਗੇ, ਰੰਗ ਹੀ ਰੰਗ ਚੜ ਜਾਊਗਾ। ਤਿੰਨ ਚੜੀ ਚਵਗਣ ਵੰਨੇ,
ਤਿੰਨ ਚੜੀ ਚਵਗਣ ਵੰਨੇ, ਤਿੰਨ ਚੜੀ ਚਵਗਣ ਵੰਨੇ, ਤਿੰਨ ਚੜੀ ਚਵਗਣ ਵੰਨੇ।
ਭਾਈ ਆ ਵੈ ਚਾਲ ਨਿਰਾਲੀ ਗੁਰਮੁਖੀ, ਦੀਖਿਆ ਲੈਣ ਦੀ ਇਹ ਚਾਲ
ਨਿਰਾਲੀ ਗੁਰਮੁਖੀ, ਇਹ ਚਾਲ ਨਿਰਾਲੀ ਗੁਰਮੁਖੀ।
ਗੁਰ ਦੀਖਿਆ ਸੁਣ ਮਨ ਭੰਨੇ, ਕਿੰਨੇ
ਦੀਖਿਆ ਸੁਣ ਮਨ ਭੰਨੇ, ਗੁਰ ਦੀਖਿਆ ਸੁਣ ਮਨ ਭੰਨੇ, ਗੁਰ ਦੀਖਿਆ ਸੁਣ ਮਨ ਭੰਨੇ।
ਹੁਣ ਮਹਾਰਾਜ ਨੇ ਇਹ ਦੀਖਿਆ ਚੇਂਜ ਕਿਉਂ ਕੀਤੀ? ਕੀ ਲੋੜ ਪਈ ਸੀ? ਇਹੋ ਹੀ ਭਖਦਾ ਸਵਾਲ ਹੁਣ ਇਸ ਵੇਲੇ ਦਾ ਹੈ। ਕਈ ਕਹਿੰਦੇ ਨੇ ਜੀ ਨਹੀਂ, ਇਹ ਦਸਮ ਪਾਤਸ਼ਾਹ ਨਾਲ ਤਾਂ ਕੁਛ ਮੈਸ ਕ੍ਰੀਏਟ ਕਰ ਦਿੱਤਾ, ਉਹ ਸਮਝ ਨਹੀਂ ਆਉਂਦਾ ਪਹਿਲੇ ਗੁਰੂਆਂ ਨਾਲ ਤੇ ਭਗਤੀ ਕਰਨ ਦਾ ਤਰੀਕਾ ਜਾਂ ਦੀਖਿਆ ਦੇਣ ਦਾ ਤਰੀਕਾ ਸੀ, ਦਸਮ ਪਾਤਸ਼ਾਹ ਨੇ ਕਿਉਂ ਬਦਲਿਆ? ਆਓ ਆ ਹੁਣ ਆਪਾਂ ਉਹਦੇ ਆਉਂਦੇ ਹਾਂ। ਮਹਾਰਾਜ ਨਾਲ ਸ਼ਬਦ ਅਤੇ ਸ਼ਸਤਰ ਦਾ ਮੇਲ ਕੀਤਾ ਹੈ। ਸ਼ਬਦ ਜੋ ਦਿੰਦੇ ਸੀ ਕੰਨ 'ਚ, ਉਹ ਖੰਡੇ ਬਾਟੇ ਦੀ ਥਾਣੀ ਖੰਡੇ 'ਚੋਂ ਨਗਾ ਦਿੱਤਾ। ਖੰਡਾ ਸ਼ਸਤਰ ਹੈ। ਉਹ ਕਿਉਂ? ਰੱਬ ਨੇ ਜਿਸ ਵੇਲੇ ਦੁਨੀਆ ਬਣਾਈ ਹੈ ਉਸ ਵੇਲੇ ਇਹਨੂੰ ਖੈ ਕਰਨ ਦੀ ਇੱਕ ਤਾਕਤ ਵੀ ਬਣਾਈ ਹੈ। ਉਹ ਜਿਹੜੀ ਖੈ ਕਰਨ ਦੀ ਤਾਕਤ ਹੈ ਉਹਦੇ ਕੋਲੋਂ ਹੀ ਮਹਾਰਾਜ ਫਿਰ ਡਰਾਉਂਦੇ ਨੇ ਸ਼ਬਦਾਂ 'ਚ ਵੀ। ਉਹ ਕਹਿੰਦੇ ਨੇ ਤਿਸ ਤੇ ਤੁਝੇ ਡਰਾਉਂ ਰੇ, ਤਿਸ ਤੇ ਤੁਝੇ ਪਿੱਛੇ ਜੇ ਕੈਲੀਫੋਰਨੀਆ 'ਚ ਭੁਚਾਲ ਆਇਆ, ਦਾਸ ਉੱਥੇ ਸੀ, ਉਹ ਭੁਚਾਲ ਹਟ ਗਿਆ ਰਾਤ ਨੂੰ, ਸਵੇਰੇ ਅਗਲੇ ਦਿਨ ਮੈਂ ਸ਼ਬਦ ਲਾਇਆ ਸਿੱਖਾਂ 'ਚ ਸੰਗਤ 'ਚ। ਮੈਂ ਕਿਹਾ ਇਸ ਵੇਲੇ ਸਟ੍ਰਾਈਕ ਦੀ ਆਇਰਨ ਵੈਨ ਇਟ ਇਜ਼ ਹੌਟ, ਐਨ ਇਹਨਾਂ ਦੇ ਮਨ ਹੁਣ ਐਨ ਭੈ ਵਿੱਚ ਨੇ, ਰਾਤੀ ਭੁਚਾਲ ਦੇਖ ਚੁੱਕੇ ਨੇ। ਉਹ ਮੈਂ ਸ਼ਬਦ ਲਾਇਆ ਜੀ, ਉਹ ਤਾਂ ਸੰਗਤ ਸੁਣ ਸਮਾਨ ਐਨ। ਮੈਂ ਕਿਹਾ ਵੀ ਹੁਣ ਟਿਕਾਣੇ ਪੈਣਾ ਸ਼ਬਦ। ਉਹ ਮੈਂ ਲਾਈਨ ਲੱਭੀ, ਮੈਂ ਕਿਹਾ ਇਹੋ ਹੀ ਸ਼ਿਵ ਸ਼ਕਤੀ ਹੈ, ਇਹੋ ਹੀ ਸ਼ਕਤੀ ਹੈ, ਇਹੋ ਹੀ ਭਗਉਤੀ ਹੈ, ਇਹੋ ਹੀ ਸ਼ਿਵਾ ਬਾਰ ਹੈ, ਇਹੋ ਹੀ ਅੱਜ ਅਸੀਂ ਸਿੱਧ ਕਰਨਾ ਵੀ ਦਸਮ ਪਾਤਸ਼ਾਹ ਨਾ ਉਸ ਸ਼ਕਤੀ ਨੂੰ ਪਹਿਲਾਂ ਤਾਂ ਆਇਆ ਹੈ। ਪ੍ਰਥਮ ਭਗਉਤੀ ਸਿਮਰ ਕੇ, ਭਗਉਤੀ ਕੋਈ ਮਾਲ ਕਿਸੇ ਕੋਈ ਦੇਵੀ ਵੱਲ ਇਸ਼ਾਰਾ ਨਹੀਂ ਹੈ। ਜੇ ਪਹਿਲਾਂ ਦੇਵੀ ਨੂੰ ਸਿਮਰ ਕੇ ਫੇਰ ਗੁਰੂ ਨਾਨਕ ਨੂੰ ਲੈ ਤੇ ਆਏ ਤਾਂ ਵਿੱਚ ਫੇਰ ਦਾ ਲਫ਼ਜ਼ ਆਉਣਾ ਚਾਹੀਦਾ। ਫੇਰ ਤਾਂ ਲਫ਼ਜ਼ ਹੈ ਨਹੀਂ, ਉਹ ਪ੍ਰਥਮ ਭਗਉਤੀ, ਪ੍ਰਥਮ ਭਗਉਤੀ ਇਕੱਠਾ ਕਹਿਣਾ। ਉਹ ਪਹਿਲੀ ਅਵਲ, ਉਹ ਜੋ ਪਹਿਲੀ ਤਾਕਤ ਹੈ ਰੱਬ ਨੇ ਪੈਦਾ ਕੀਤੀ ਸਾਰੀ, ਜਿਹੜੀ ਕਿ ਜਿਹਦੇ ਵਰ ਨਾਲ ਕਿ ਸਾਰਿਆਂ ਨੂੰ ਗਾਂ ਅਸੀਂ ਅੱਜ ਚੰਡੀ ਦੀ ਵਾਰ ਵੀ ਲਿਆਂਦੀ ਹੈ ਜਿੱਥੋਂ ਸਾਡੀ ਅਰਦਾਸ ਬਣੀ ਹੈ। ਅੱਜ ਉਹ ਦੋ ਪੌੜੀਆਂ ਜ਼ਰੂਰ ਲਾਉਣੀਆਂ ਤਾਂ ਕਿ ਦਸਮ ਪਾਤਸ਼ਾਹ ਦਾ ਮੂੰਹ ਮੱਥਾ ਜਿਹੜਾ ਇਹਨਾਂ ਨੇ ਵਿਗਾੜਿਆ, ਜਾਂ ਇਹ ਸਮਝਦੇ ਨਹੀਂ ਵੀ ਗੁਰੂ ਮਹਾਰਾਜ ਦੀ ਇਹ ਬਾਣੀ ਭਗਉਤੀ ਕਿਹਦੇ ਅੱਲ ਹੈ, ਅਤੇ ਪ੍ਰਥਮ ਭਗਉਤੀ ਦਾ ਕੀ ਮਤਲਬ ਹੈ, ਖੜਕ ਕੇ ਦਾ ਕੀ ਮਤਲਬ ਹੈ। ਇਹ ਸਾਰੀਆਂ ਚੀਜ਼ਾਂ ਦਸਮ ਪਾਤਸ਼ਾਹ ਦੀ ਬਾਣੀ ਉਸੇ ਲੈਵਲ 'ਤੇ ਹੈ ਜਿਸ ਵਾਸਤੇ 'ਤੇ ਹੈਗੀ ਹੈ ਗੁਰਬਾਣੀ, ਕਿਉਂਕਿ ਗੁਰਬਾਣੀ 'ਚ ਬਾਬੇ ਨਾਨਕ ਦੀ ਤੁਕ ਹੈ ਭਈ ਮੂਰਖ ਗੰਢ ਪਵੇ ਮੂੰਹ ਮਾਰ। ਦੁਨੀਆਂ 'ਚ ਜੇ ਮੂਰਖ ਨੂੰ ਮੂਰਖ ਦੀ ਬੋਲੀ 'ਚ ਸਮਝਾਉਣਾ ਪੈਣਾ ਹੈ। ਤਦੇ ਸਿਆਣੇ ਲੋਕ ਜਿਨ੍ਹਾਂ ਨੇ ਸਾਰੇ ਦਸਾਂ ਗੁਰੂਆਂ ਦਾ ਜੀਵਨ ਔਰ ਉਹਨਾਂ ਦੀ ਥੀਸਿਸ ਫਿਲੋਸਫੀ ਸਟੱਡੀ ਕੀਤੀ ਹੈ, ਉਹਨਾਂ ਨੇ ਲਿਖਿਆ ਵੀ ਜਿਹੜੀ ਤਲਵਾਰ, ਜਿਹੜਾ ਸ਼ਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਥ 'ਚ ਫੜਿਆ ਸੀ ਜਾਂ ਛੇਵੇਂ ਪਾਤਸ਼ਾਹ ਨਾ, ਉਹਦੀ ਸਪਾਤ, ਉਹਦਾ ਸਟੀਲ ਬਾਬੇ ਨਾਨਕ ਨੇ ਕਰਿਆ ਸੀ। ਕਿਉਂਕਿ ਸਾਨੂੰ ਬਾਣੀਆਂ ਦੀ ਟੋਚ ਅੱਜ ਅਸੀਂ ਸਾਬਤ ਕਰਾਂਗੇ ਵੀ ਇਹ ਨੌਨ ਵਾਇਲੈਂਸ ਹਰ ਵੇਲੇ ਠੀਕ ਨਹੀਂ ਹੈ। ਮੈਂ ਗਾਂਧੀ ਐਂਡ ਗਾਂਧੀ ਇਜ਼ਮ ਦੀਆਂ 3 ਵਾਲੀਊਮ ਪੜ੍ਹੇ ਪੀਟਾ ਬਾਈ ਸੀਤਾ ਰਾਮੀਆਂ ਦੇ, ਜਦੋਂ ਮੈਂ ਨੈਸ਼ਨਲ ਕਾਲਜ ਲਾਹੌਰ ਸੀ। ਉਹਦੇ 'ਚੋਂ ਲਿਖਦੇ ਮਹਾਤਮਾ ਗਾਂਧੀ ਲਿਖਦਾ ਜੀ ਆਈਡੀਓਲੋਜੀ ਹੈ ਗਾਂਧੀਇਜ਼ਮ, ਪ੍ਰੈਕਟੀਕਲ ਚੀਜ਼ ਨਹੀਂ ਹੈ। ਉਹਦੇ 'ਚੋਂ ਲਿਖਦੇ ਮੈਂ ਐਸੀ ਫੌਜ ਤਿਆਰ ਕਰਨਾ ਚਾਹੁੰਦਾ ਆਪਣੀ ਜਦੋਂ ਹਿੰਦੁਸਤਾਨ ਆਜ਼ਾਦ ਹੋ ਜਾਏ, ਅਤੇ ਨੌਨ ਵਾਇਲੈਂਸ ਵਾਲੇ ਵੀ ਜੇ ਉੱਧਰੋਂ ਦੁਸ਼ਮਣ ਦੀਆਂ ਤੋਪਾਂ ਆਉਣ ਅਤੇ ਇੱਧਰੋਂ ਮੇਰੇ ਜਵਾਨ ਜਾਣ ਜਿਹੜੇ ਨੌਨ ਵਾਇਲੈਂਸ ਵਾਲੇ, ਉਹ ਜਾ ਕੇ ਤੋਪਾਂ ਦੇ ਸਿਰਾਂ ਉਹ ਜਿਹੜਾ ਮੂੰਹ ਆ ਉਹਦੇ 'ਚ ਸਿਰ ਦੇ ਦੇਣਾ ਪਰੇ, ਲੜਨ ਨਾ, ਨੌਨ ਵਾਇਲੈਂਸ ਉਹਨਾਂ ਤੋਪਾਂ ਦੇ ਮੂੰਹ ਬੰਦ ਕਰ ਦੇਣ ਆਪਣੇ ਸਿਰ ਦੇ ਕੇ। ਇਹਨਾਂ ਰਾਈਟਿੰਗ 'ਚ ਚੀਜ਼ਾਂ ਮੈਂ ਤਾਂ ਦੱਸ ਰਿਹਾ ਵੀ ਉਸੇ ਬੰਦੇ ਨਾ ਫਿਰ ਆਪਣੇ ਇੱਕ ਰਸਾਲੇ 'ਚ ਆਣ ਕੇ ਉਸ ਵੇਲੇ ਕਹਿਤਾ ਵੀ ਗੁਰੂ ਗੋਬਿੰਦ ਸਿੰਘ ਵਾਜ਼ ਮਿਸਗਾਈਡਿਡ ਪੈਟਰੀਅਟ ਆਫ ਇੰਡੀਆ, ਵੀ ਉਹ ਇੱਕ ਨੌਜਵਾਨ ਐਸਾ ਖੁੰਝਿਆ ਸੀ ਇਸ ਨੌਨ ਵਾਇਲੈਂਸ ਤੋਂ, ਅਤੇ ਇਸ ਕਰਕੇ ਉਹ ਮਿਸਗਾਈਡਿਡ ਮੁਹੱਬਲ ਵਤਨ ਸੀ, ਦੇਸ਼ ਦਾ ਬੜਾ ਅੱਛਾ ਵਤਨ ਪ੍ਰਸਤ ਸੀ ਉਹ ਗੁਰੂ ਗੋਬਿੰਦ ਸਿੰਘ, ਪਰ ਉਹ ਭੁੱਲਿਆ ਸੀ। ਸਿੰਘਾਂ ਨੇ ਚੱਕ ਲਿਆ ਫਿਰ ਇੱਧਰੋਂ, ਫਿਰ ਉਹਨੂੰ ਮਾਫ਼ੀ ਮੰਗਣੀ ਪਈ ਅਤੇ ਫਿਰ ਉਹਨੂੰ ਕਹਿਣਾ ਪਿਆ ਵੀ ਹਾਂ ਵੇਲੇ ਸਿਰ ਤਲਵਾਰ ਵੀ ਚੱਕਣੀ ਹੈ। ਪਰ ਉਹਨੇ ਇੱਕ ਕਮਾਲ ਦੀ ਗੱਲ ਕਹੀ ਵੀ ਹਰ ਵੇਲੇ ਤਲਵਾਰ ਨਾ ਸਿੰਘੋ ਚੱਕੀ ਫਿਰੋ, ਤਲਵਾਰ ਉਸ ਵੇਲੇ ਚੱਕੋ ਜਦੋਂ ਤੁਹਾਡੇ 'ਚ ਕੋਈ ਗੁਰੂ ਤੇਗ ਬਹਾਦਰ ਸਾਹਿਬ ਵਰਗਾ ਪੈਦਾ ਹੋ ਜਾਵੇ, ਉੱਥੋਂ ਬਾਅਦ ਤਲਵਾਰ 'ਚ। ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਨੇ ਨਾਉਣ ਵਾਲੇ ਅਖੀਰ ਤੱਕ ਸਿਰ ਦਿੱਤਾ ਸਿੱਖਾਂ ਨੇ ਵੀ ਸਭ ਕੁਛ, ਪਰ ਹਥਿਆਰ ਨਹੀਂ ਚੱਕਿਆ। ਕਹਿੰਦੇ ਜਦੋਂ ਸਿੰਘਾਂ 'ਚ ਇਹੋ ਜਿਹੇ ਸਿੱਖ ਹੋ ਜਾਣਗੇ ਗੁਰੂ ਤੇਗ ਬਹਾਦਰ ਵਰਗੇ ਨਾਮ ਜਪਣ ਵਾਲੇ ਭਗਤ, ਉਦੋਂ ਆਪ ਲੋਕ ਤਲਵਾਰ ਉਠਾ ਸਕਦੇ ਹੈ। ਔਰ ਗੱਲ ਵੀ ਠੀਕ ਹੈ, ਅਸੀਂ ਗੱਲੀ ਬਾਤੀਂ ਤਲਵਾਰ ਚੱਕੀ ਫਿਰਦੇ। ਸਾਡੀ ਮਹਾਰਾਜ ਨਾ ਲਿਖ ਦਿੱਤਾ ਜ਼ਫਰਨਾਮੇ, ਚੁਕਾਰਾ ਧਮਾ ਹੀਲ ਤੇ ਦਰ ਗੁਜ਼ਸ਼ਤ ਹਲਾਲ ਅਸਤ ਬੁਰਦਨ ਮਾ ਸ਼ਮਸ਼ੀਰੇ ਦਸਤ। ਇਹ ਪਰਸ਼ੀਅਨ 'ਚ ਲਿਖਿਆ ਉਹ ਲੈਟਰ ਜ਼ਫਰਨਾਮਾ ਔਰੰਗਜ਼ੇਬ ਨੂੰ, ਵੀ ਜਦੋਂ ਸਾਰੇ ਹੀਲੇ ਬਹਾਨੇ ਖਤਮ ਹੋ ਜਾਣ, ਹਰਤ ਨਾ ਮਨਾਓ ਦੁਸ਼ਮਣ ਨੂੰ ਵੀ ਉਹ ਮੰਨੇ ਨਾ ਕਿਸੇ ਤਰ੍ਹਾਂ ਵੀ, ਫਿਰ ਸਿੱਖ ਦਾ ਜਾਂ ਇਨਸਾਨ ਦਾ ਕੰਮ ਤਲਵਾਰ ਦੇ ਕਬਜ਼ੇ 'ਤੇ ਹੱਥ ਪਾਉਣਾ ਜਾਇਜ਼ ਹੈ। ਚੂਕਾਰ ਹਮਾਂ ਹੀਲ 'ਤੇ ਦਰ ਗੁਜ਼ਸ਼ਤ, ਜਦੋਂ ਸਾਰੇ ਹੀਲੇ ਬਹਾਨੇ ਗੁਜ਼ਰ ਜਾਣ, ਦੁਸ਼ਮਣ ਨਾ ਸਿੱਧਾ ਹੋਵੇ, ਫਿਰ ਉਸ ਵੇਲੇ ਹਲਾਲ ਹੈ ਚੀਜ਼, ਧਰਮ ਹੈ ਵੀ ਤਲਵਾਰ ਨੂੰ ਹੱਥ 'ਚ ਫੜਨਾ। ਚੁਕਾਰ ਹਮਾਂ ਹੀਲ 'ਤੇ ਦਰ ਗੁਜ਼ਸ਼ਤ ਹਲਾਲਸਤ ਬੁਰਦਨ ਬ ਸ਼ਮਸ਼ੀਰੇ ਦਸਤ। ਉਸ ਵੇਲੇ ਮਹਾਰਾਜ ਨੇ ਸ਼ਸਤਰ ਚੱਕੇ, ਔਰ ਉੱਥੋਂ ਪਹਿਲਾਂ ਹੀ ਜਿਹੜੀ ਦੀਖਿਆ ਲੈਣ ਦੀ ਰਸਮ ਸੀ ਉਹਨੂੰ ਸ਼ਬਦ ਅਤੇ ਸ਼ਸਤਰ ਦਾ ਮੇਲ ਤਦੇ ਕੀਤਾ, ਤਾਂ ਕਿ ਇਹ ਸਾਰੀ ਫਿਲਾਸਫੀ ਸਮਝਣ ਲਈ ਸਾਨੂੰ ਸ਼ਬਦ ਵੀ ਲੈਣੇ ਪੈਣੇ ਹੈ। ਵੀ ਸ਼ਬਦਾਂ ਦੇ ਵਿੱਚ ਵੀ ਮਹਾਰਾਜ ਕਹਿ ਰਹੇ ਹੈ ਦਾ ਸਿਰਫ ਇੱਕੋ ਹੀ ਸਰੂਪ ਨਾ ਮਨ 'ਚ ਰੱਖੋ, ਬਈ ਉਹ ਬੜਾ ਦਿਆਲੂ ਹੈ ਜੀ, ਉਹ ਬਹੁਤ ਅਤੇ ਬੜਾ ਮਿਹਰਬਾਨ ਹੈ, ਐਵੇਂ ਬਾਈ ਦੀ ਵੇ ਨਾ ਉਹਨੂੰ ਲਾਈਟ ਇੰਨਾ ਲਾਈਟ ਨਾ ਲਾਓ, ਉਹ ਨਦਰ ਬਿਨ ਲਾਗ ਨਾ ਲਗਈ, ਨਾ ਮਨ ਨਿਰਮਲ ਹੋ, ਇਹ ਹੈ ਜਿਹਦੇ ਕੋਲੋਂ ਡਰਨਾ, ਇਹ ਹੈ ਅਕਾਲ ਪੁਰਖ ਦੀ ਖੜਗ ਕੇ, ਇਹ ਹੈ ਭਗਉਤੀ, ਇਹ ਹੈ ਪ੍ਰਥਮ ਸ਼ਕਤੀ। ਇਹ ਜਿਹੜੀ ਅਕਾਲ ਪੁਰਖ ਕਾਬ ਮਿਹਰਬਾਨ ਆ, ਪਰ ਨਾਲ ਉਹਨੇ ਉਹ ਸ਼ਕਤੀ ਵੀ ਰੱਖੀ ਹੈ, ਉਹਦੇ ਕੋਲੋਂ ਡਰਨਾ। ਉਹ ਕੀ ਕਰਦਾ, ਖੇਨ ਮੇ ਸੁੱਤੇ, 3:34 ਦੇ ਉੱਤੇ ਸਭ ਖਿੜਕੀਆਂ ਸਭ ਕੁਛ ਹਿੱਲਣ ਲੱਗ ਪਿਆ। ਕੈਲੀਫੋਰਨੀਆ 'ਚ ਮੈਂ ਕੁਦਰਤੀ ਬੈਠਾ, ਮੈਂ ਨਾਮ ਜਪ ਰਿਹਾ ਸੀ, ਮੇਰੀ ਆਦਤ ਹੈ, ਮੈਨੂੰ ਨਹੀਂ ਨੀਂਦ ਆਉਂਦੀ ਬੁੱਢੇ ਬਾਰੇ। ਉਸ ਵੇਲੇ ਉਹ ਮੈਂ ਉਸ ਜੂ ਨਾਮ, ਉਹ ਮੇਰੇ ਘਰ ਦੇ ਵੱਡੀ ਲੜਕੀ ਡਾਕਟਰ ਸੀ, ਮੁੰਡਾ ਜਵਾਈ ਵੀ ਡਾ, ਸਾਰੇ ਕਹਿਣ ਪਿਤਾ ਜੀ ਬਾਹਰ ਆ ਜਾਓ, ਇਹ ਤਾਂ ਭਚਾਲ ਹੈ। ਮੈਂ ਕਿਹਾ ਹਲੇ ਕਲਾ ਵਰਤ ਰਹੀ ਹੈ ਕੋਈ, ਉਹ ਮੈਂ ਹੋਰ ਉੱਚੀ ਉੱਚੀ ਨਾਮ ਜਪਣ ਲੱਗ ਪਿਆ। ਮੈਂ ਕਿਹਾ ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ, ਮੈਂ ਕਿਹਾ ਮੈਨਾ ਬੁਲਾਓ ਬਸ। ਮੈਂ ਕੋਈ, ਉਹ ਕਹਿੰਦੇ ਜੀ ਨਹੀਂ, ਇਹਦੇ ਆਫਟਰ ਸ਼ੌਕਸ ਵੀ ਹੁੰਦੇ ਆ, ਤੁਸੀਂ ਬਾਹਰ ਆ ਜਾਓ ਰੱਬ ਦੇ ਵਾਸਤੇ। ਅਤੇ ਆਹ ਟੀ ਵੀ 'ਤੇ ਆਉਣਾ ਸ਼ੁਰੂ, ਐਡਾ ਜ਼ਬਰਦਸਤ ਭਜਾਲ, ਉਹ ਪਤਾ ਲੱਗ ਰਿਹਾ ਆਲੇ ਦੁਆਲੇ ਫ੍ਰੀ ਵੇ ਗਰਕ ਹੋ ਗਏ ਸਭ ਕੁਛ। ਉਹ ਮਹਾਰਾਜ ਸਵੇਰੇ ਮੈਂ ਸ਼ਬਦ ਲਾਇਆ ਖੇਨ ਮੇ ਥਾ ਪੇ ਉਥਾ ਪਨਾਰਾ, ਖੇਨ ਮੇ ਥਾ ਪੇ ਉਥਾ ਪਨਾਰਾ, ਦੇਸ ਤੇ ਤੁਝੇ ਜਗਾਵੋਰੇ, ਦੇਸ ਤੇ ਤੁਝੇ ਜਗਾਵੋਰੇ। ਹਮਰਾ ਠਾਕੁਰ ਸਭ ਦੇਉ, ਰਹਿਣ ਦੇ
ਨਾ ਸਿਰ ਤੇ ਸਿਰ ਦਾ